एक ओंकार सतनाम कर्ता पुरुष निर्भव निर्वैर अकाल मूर्त अजूनी सैभं गुरप्रसाद जप आदि सच जुगाद सच है भी सच नानक होसी भी सच सदा सचदानंद सतरंग परनासी करिमल कुनिंदा समस्त निवासी अजायब विभूते गुजायब गनी में हरियं करियं करिमुल रहिमे चतर चक्र वर्ती चतर चक्र भुगते स्वयं पव सुभुं सर्वदा सर्वजुगते दुकालं प्रणासी दयालं स्वरूपे सदायंग संगे अपंगं विभूते एके अदुति गुरु नानक देवा ओंकार गुर अंगद अभेब सतनाम गुर अमर प्यारे करता राम दास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहे गुरु बंदन भगवाना पूर्ण देखो आत्मा द्वैत सर्वनिवार पहे शांत मन संत जेहे तेह पद नमो हमार बेसमार अथा अगंत अतोले ज्यों बुलावो त्यों नानक दास बोले पूर्ण देखो आत्मा द्वैत सर्वनिवार पै शांत मन संत जेहे ते पद नमो हमार तेरे कवन कवन गुण कह कह गावा तू साहिब गुणी निदान तुमरी महिमा वर्णन साको तू ठाकर ऊच भगवाना वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सरबत माई भाई गुरु नानक दे ग्यारहवें स्वरूप श्री गुरु ग्रंथ साहिब जी दे चरण शरण विच शाम दे वक्त सजे हुए सुंदर दीवान उस दीवान दे विच दीवान दी शोभा वधाउण वाले गुरु घर दे कीर्तनी है भाई सुखदेव सिंह जी हुणे हुण रसीला जी बहुत सुंदर कीर्तन आप जी नूं सरवण करा रहे सन बड़ी कृपा हुई है पंथ खालसे विच अजिहियां गुरमुख रूहां कीर्तन सुनाउण वालियां ਇਹ ਆਪਾਂ ਨੂੰ ਗਾਹੇ ਅਗਵਾਹੇ ਇੱਥੇ ਮਹਾਂਪੁਰਸ਼ਾਂ ਦੇ ਉਪਰਾਲੇ ਦਾ ਸਦਕਾ ਸਿੱਖ ਮਤ ਸਬੁੱਧ ਦੁਆਰੀ ਮੰਦਰ ਸ਼ਾਵਾਂ ਤੇਰੇ, ਤੁਝ ਬਿਨੇ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਤੇ। ਸੁਆਓ ਮਨ ਬਿਰਤੀਆਂ ਇਕਾਗਰ ਕਰੋ, ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਹੰਗਤਾਂ ਤੋਂ ਰਹਿਤ ਨਿਰਮਾਣਤਾ ਧਾਰਨ ਕਰਕੇ ਸਾਵਧਾਨਤਾ ਸਰੀਰ ਦੀ ਔਰ ਮਨ ਦੀ ਇਕਾਗਰਤਾ, ਇਹਨਾਂ ਸ਼ੁਭ ਗੁਣਾਂ ਦੇ ਨਾਲ ਸਾਡੇ ਸਵਾਸ ਸਫਲੇ ਹੋਣਗੇ। ਆਓ ਜੋ ਜੀਵਨ ਦਾ ਪਰਮ ਪ੍ਰਯੋਜਨ ਹੈ, ਜੋ ਮੁੱਖ ਮੰਤਵ ਹੈ ਮਨੁੱਖ ਸਰੀਰ ਵਿੱਚ ਜੀਵ ਆਤਮਾ ਦੇ ਆਉਣ ਦਾ, ਅਤੇ ਉਸ ਨੂੰ ਸਮਝੀਏ। ਗੁਰੂ ਗ੍ਰੰਥ ਸਾਹਿਬ ਨੂੰ ਜਿੱਥੇ ਮੱਥਾ ਟੇਕਣ ਦਾ ਮਹੱਤਵ ਹੈ, ਇਹ ਵੀ ਇੱਕ ਭਗਤੀ ਹੈ, ਨਮਸਕਾਰ ਭਗਤੀ, ਇਹ ਵੀ ਕਰਦੇ ਰਹਿਣਾ। ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਿਧਾਂਤ ਹੈ, ਜਿੰਨੀ ਦੇਰ ਤੱਕ ਉਸ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਸਰਵਣ ਨਹੀਂ ਕਰਦੇ, ਪਰਿਵਰਤਨ ਨਹੀਂ ਆਇਆ। ਇਸ ਲਈ ਗੁਰੂ ਸਾਹਿਬ ਜੀ ਨੇ ਜਿੱਥੇ ਕੀਰਤਨ ਨੂੰ ਇਹ ਸਥਾਨ ਦਿੱਤਾ ਹੈ, ਪ੍ਰਧਾਨਤਾ ਦਾ ਕਲਯੁਗ ਮੈਂ ਕੀਰਤਨ ਪ੍ਰਧਾਨਾ, ਉੱਥੇ ਸਾਰੇ ਪਰਮਾਰਥੀ ਕਰਮ ਦੇ ਵਿੱਚ ਕਥਾ ਨੂੰ ਸਭ ਤੋਂ ਉੱਤਮ ਦੱਸਿਆ, ਸਭ ਤੋਂ ਉੱਤਮ ਹਰ ਕੀ ਕਥਾ। ਸੁਆਓ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਸੰਗੀ, ਜਿਨ੍ਹਾਂ ਦੀ ਅਸਥਾਨ 'ਤੇ ਇੱਥੇ ਬੜੀ ਜ਼ਿੰਮੇਵਾਰੀ ਹੈ, ਭਾਈ ਗੁਰਸ਼ਰਨ ਸਿੰਘ ਜੀ, ਡਾਕਟਰ ਸਾਧੂ ਸਿੰਘ ਜੀ ਪ੍ਰੋਗਰਾਮ ਬਣਾਉਂਦੇ ਹੈ। ਆਓ ਪੂਰੇ ਹਫ਼ਤੇ ਦਾ ਪ੍ਰੋਗਰਾਮ ਆਪ ਜੀ ਦੇ ਸਨਮੁਖ ਹੋਣ ਦਾ ਦਾਸ ਨੂੰ ਇੱਥੇ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ, ਜਿਹਦੇ ਵਿੱਚ ਤੁਹਾਡੇ ਵਿੱਚ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਮੈਂ ਮਾਣ ਦੇ ਨਾਲ ਇਹ ਕਹਿ ਸਕਦਾ ਜਿਵੇਂ ਮੇਰਾ ਆਪਣਾ ਪਰਿਵਾਰ ਹੈ, ਅਤੇ ਉਸੇ ਤਰ੍ਹਾਂ ਦੇ ਮੇਰੇ ਕਈ ਪਰਿਵਾਰ ਇੱਥੇ ਸਨੇਹ ਕਰਨ ਵਾਲੇ ਪਰਿਵਾਰ ਦੀ ਤਰ੍ਹਾਂ ਮਿਲਵਰਤਨ ਹੈ ਜਿਨ੍ਹਾਂ ਦੇ ਨਾਲ। ਤੂੰ ਆਪ ਜੀ ਦਾ ਪਿਆਰ ਹੈ ਜਿਹੜਾ ਖਿੱਚ ਲਿਆਉਂਦਾ। ਨਹੀਂ, ਸੱਚ ਇਹ ਹੈ ਕਿ ਹੁਣ ਬਹੁਤਾ ਫਿਰਨ ਤੁਰਨ ਨੂੰ ਜੀ ਨਹੀਂ ਕਰਦਾ ਅੰਦਰੋਂ, ਅਤੇ ਜਿੰਨਾ ਕੁ ਵਕਤ ਬਾਕੀ ਹੈ ਇਸ ਨੂੰ, ਕਿਉਂਕਿ ਬਹੁਤ ਸਮੇਂ ਤੋਂ ਗੁਰੂ ਨੇ ਸੇਵਾ ਬਖਸ਼ੀ ਹੈ, ਪਰ ਐਸਾ ਹੋਣਾ ਅਸੰਭਵ ਹੈ, ਕਿਉਂਕਿ ਆਪ ਜੀ ਦਾ ਸੁਨੇਹਾ ਜਿਹੜਾ ਇਹ ਵੀ ਖਿੱਚਦਾ ਹੈ। ਪਰ ਮੈਂ ਆਪਣੀ ਵੀ ਅੰਦਰ ਤੋਂ ਆਪ ਜੀ ਨੂੰ ਦੱਸੀ ਹੈ ਵੀ ਐਸਾ ਮਨ 'ਚ ਬਲਬਲੇ ਉੱਠਦੇ। ਉੱਥੇ ਕਥਾ ਕੀਰਤਨ ਕਰਨ ਵਾਲੇ ਜਥੇ ਵਿੱਚ ਬੜੇ ਮਹਾਨ ਵਿਦਵਾਨ ਪੈਦਾ ਹੋ ਚੁੱਕੇ ਨੇ, ਜਿਨ੍ਹਾਂ ਦੀ ਵਿਦਵਾਨਾਂ ਵਿੱਚ ਗੱਲ ਚੱਲਦੀ ਹੈ ਵੀ ਹਾਂ ਕੋਈ ਅੱਖਰ ਚਾਰ ਪੜ੍ਹੇ ਹੈ। ਉਸ ਪੱਖ ਤੋਂ ਮੈਂ ਉੱਥੋਂ ਇਹ ਕਿਸਮ ਦਾ ਵਿਹਲਾ ਸਰ ਜਾਂਦਾ। ਅਤੇ ਜੋ ਜੀਵਨ ਦਾ ਪਰਮ ਪ੍ਰਯੋਜਨ ਹੈ, ਉਹਦੇ ਵਿੱਚ ਗੁਰਮਤਿ ਸਾਨੂੰ ਕੀ ਕਹਿੰਦੀ ਹੈ, ਮੈਂ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ, ਦੋ ਤੁਕਾਂ ਹਨ, ਉਸ ਦੇ ਆਧਾਰਿਤ ਅੱਜ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂ। ਅਤੇ ਕੱਲ੍ਹ ਤੋਂ ਗੁਰਮੁਖਾਂ ਨਾਲ ਵਿਚਾਰ ਹੋਈ ਸੀ, ਉਪਲ ਸਾਹਿਬ ਨਾਲ, ਇਹਨਾਂ ਨੇ ਇੱਛਾ ਪ੍ਰਗਟ ਕੀਤੀ ਵੀ ਇੱਕੋ ਹੀ ਪ੍ਰਕਰਨ ਰੱਖਿਆ ਜਾਏ, ਉਹਦੇ 'ਤੇ ਵਿਚਾਰ ਵਿਸਥਾਰ ਨਾਲ ਹੁੰਦੀ ਰਹੇ। ਅਤੇ ਕੱਲ੍ਹ ਤੋਂ ਜਿਹੜੀ ਲੜੀ ਆਰੰਭ ਹੋਣ ਵਾਲੀ ਹੈ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਵਿਸ਼ੇਸ਼ ਕਰਕੇ ਸ਼੍ਰੀ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦੇ ਮਹਾਤਮ 'ਤੇ ਕੁਝ ਵਿਚਾਰਾਂ ਸ਼ੁਰੂ ਹੋਣਗੀਆਂ। ਉਹ ਮੈਂ ਕੱਲ੍ਹ ਦੀ ਆਪ ਜੀ ਨੂੰ ਬੇਨਤੀ ਕਰ ਰਿਹਾ। ਕਬੀਰ ਸਾਹਿਬ ਜੀ ਦੇ 534 ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹਨਾਂ ਵਿੱਚੋਂ ਇੱਕ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਕਬੀਰ ਏਕ ਘੜੀ ਆਦੀ ਘੜੀ, ਇਹ ਵੀ ਧਿਆਨ ਰੱਖਣਾ ਵੀ ਦੋਨਾਂ ਨੂੰ ਘੜੀਆਂ ਨਹੀਂ ਕਹੀ ਜਾਣਾ, ਦੋਨਾਂ ਨੂੰ ਘੜੀਆਂ ਨਹੀਂ ਕਹਿਣਾ। ਜਿੱਥੇ ਘੜੀ ਲਿਖਿਆ ਉਹਨੂੰ ਵੀ ਘੜੀ ਬੋਲਣਾ। ਘੜੀ ਅਤੇ ਘੜੀ ਦੇ ਅਰਥਾਂ ਵਿੱਚ ਵਿਰੋਧ ਨਹੀਂ, ਪਰ ਉਚਾਰਨ ਉਵੇਂ ਕਰਨਾ ਜਿਵੇਂ ਅੱਖਰ ਲਿਖੇ। ਕਬੀਰ ਏਕ ਘੜੀ ਆਦੀ ਘੜੀ, ਅੱਗੇ ਘੜੀ ਆ ਲਿਖਿਆ, ਆਦੀ ਹੋਣ ਅਤੇ ਆਦ, ਇਹਨੂੰ ਫੁੱਨ ਨਹੀਂ ਕਹਿਣਾ। ਕੋਲੋਂ ਕਈ ਗੁਰਮੁਖ ਫੁੱਨ ਕਹਿੰਦੇ ਵੀ ਸੁਣਿਆ, ਫੁੱਨ ਸ਼ਬਦ ਨਹੀਂ ਹੈ। ਆਦੀ ਹੋਣ ਅਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨੇ ਸੋਧਾ। ਦੋ ਤੁਕਾਂ ਹਨ। ਕਈ ਵਾਰ ਜਦੋਂ ਜਿਨ੍ਹਾਂ ਨੂੰ ਸੰਗਤ ਦੇ ਵਿੱਚ ਸਿਆਣੇ ਵੀ ਕਿਹਾ ਜਾਂਦਾ ਹੈ, ਅਤੇ ਉਹਨਾਂ ਦਾ ਅਣਜਾਣਪਣਾ ਸਿੱਧ ਕਰਕੇ ਉਹਨਾਂ ਦਾ ਨਿਰਾਦਰ ਕਰਨ ਨੂੰ ਵੀ ਜੀਅ ਨਹੀਂ ਕਰਦਾ, ਪਰ ਜਿੱਥੇ ਗੁਰਮਤਿ ਸਿਧਾਂਤਾਂ ਨੂੰ ਢਾਹ ਲੱਗਦੀ ਹੋਵੇ ਤਾਂ ਫਿਰ ਚੁੱਪ ਰਹਿਣਾ ਵੀ ਔਖਾ ਹੋ ਜਾਂਦਾ ਹੈ। ਇਹੋ ਜਿਹੀਆਂ ਮੁਸ਼ਕਲ ਦੀਆਂ ਘੜੀਆਂ ਵੀ ਕਈ ਵਾਰ ਦਾਸ 'ਤੇ ਵੀ ਆਈਆਂ। ਸਿਧਾਂਤਾਂ ਦਾ ਮਲੀਆ ਮੇਟ ਹੋ ਰਿਹਾ ਹੈ, ਚੁੱਪ ਕਰਨਾ ਔਖਾ ਹੈ। ਅਤੇ ਸਤਿਕਾਰਕ ਹਸਤੀ ਹੈ, ਜੇ ਉੱਥੇ ਵਚਨ ਕੀਤਾ ਜਾਂਦਾ ਤਾਂ ਨਿਰਾਦਰ ਦਾ ਅਰਥ ਕੱਢਿਆ ਜਾਏਗਾ। ਇੱਕ ਤਾਂ ਇਹੀ ਸਲੋਕ ਪੜ੍ਹ ਕੇ ਇਹਦੇ ਅਰਥ ਕੀਤੇ ਜਾ ਰਹੇ ਸਨ, ਸਟੇਜ 'ਤੇ ਹੋ ਰਿਹਾ ਸੀ ਇਹ ਸਭ ਕੁਛ, ਸੰਤ ਸਮਾਜ ਦੇ ਬਹੁਤ ਮਹਾਂਪੁਰਸ਼ ਬੈਠੇ ਸੀ, ਪਰ ਬੋਲਣ ਵਾਲੀ ਸਤਿਕਾਰਕ ਹਸਤੀ ਸੀ ਅਣਜਾਣਪਣੇ ਦੇ ਵਿੱਚ। ਉਹ ਕਹਿ ਰਹੇ ਸਨ ਵੀ ਭਾਵੇਂ ਇੱਕ ਘੜੀ ਇਹ ਭਜਨ ਕਰੋ, ਸਿਮਰਨ ਇੱਕ ਘੜੀ ਕਰੋ, ਭਾਵੇਂ ਅੱਧੀ ਘੜੀ ਕਰੋ, ਭਾਵੇਂ ਅੱਧੀ ਤੋਂ ਅੱਧੀ ਕਰੋ। ਮੈਂ ਕਿਹਾ ਵੀ ਸੁਣਨ ਵਾਲਿਆਂ ਨੂੰ ਤਾਂ ਅੱਜ ਮੌਜ ਲੱਗ ਜਾਣੀ ਹੈ, ਘੜੀ ਕਰਨ ਦੀ ਵੀ ਨਹੀਂ ਲੋੜ, ਅੱਧੀ ਘੜੀ ਕਰਨ ਦੀ ਵੀ ਲੋੜ ਨਹੀਂ, ਇਹ ਤਾਂ ਹੁਣ 6 ਮਿੰਟ ਹੀ ਕਰਿਆ ਕਰਨਗੇ। ਕਿਉਂਕਿ ਜਦੋਂ ਸ਼ਬਦ ਦੇ ਸਿਧਾਂਤ ਵੱਲ ਨਾ ਵੇਖਿਆ ਗਿਆ ਹੋਵੇ, ਕਿ ਇਸ ਬਾਣੀ ਦੇ ਰਚਨਹਾਰ ਦੀ ਭਾਵਨਾ ਨਾ ਸਮਝੀ ਗਈ ਹੋਵੇ, ਸ਼ਬਦ ਦਾ ਕੇਂਦਰੀ ਭਾਵ ਜਿਹੜਾ ਹੈ ਉਹ ਅਕਲ 'ਚ ਨਾ ਆਇਆ ਹੋਵੇ, ਤਾਂ ਫਿਰ ਅਰਥ ਦਾ ਅਨਰਥ ਹੋ ਜਾਂਦਾ। ਹੁਣ ਸ਼ਬਦ ਹੈ ਗੋਸ਼ਟੇ, ਇੱਥੇ ਸਿਮਰਨ ਕਰਨ ਦੀ ਬਾਤ ਨਹੀਂ ਕਬੀਰ ਸਾਹਿਬ ਕਹਿ ਰਹੇ। ਸਿਮਰਨ ਕਰਨ ਦੇ ਲਈ ਜਿਹੜੀ ਸ਼ਕਤੀ ਉਤਸ਼ਾਹਿਤ ਕਰਦੀ ਹੈ, ਮੂਲ ਲੈ ਰਹੇ ਨੇ ਉਹ ਸਿਧਾਂਤ, ਉਹ ਕੀ ਹੈ? ਨਾਮ ਜਪਣ ਵਾਲਿਆਂ ਦੀ ਗੋਸ਼ਟੀ। ਇਹਨੂੰ ਨਾਲ ਗਿਆਨ ਸ਼ਬਦ ਵੀ ਲਾਉਂਦੇ ਆ, ਗਿਆਨ ਗੋਸ਼ਟੀ ਵੀ ਕਹਿੰਦੇ ਆ। ਪਰ ਗੁਰੂ ਗ੍ਰੰਥ ਸਾਹਿਬ ਦੀਆਂ ਅਨੰਤ ਬਾਣੀਆਂ ਵਿੱਚ ਇੱਕ ਬਾਣੀ ਦਾ ਨਾਮ ਹੀ ਇਸ ਦੇ ਨਾਲ ਪ੍ਰਸਿੱਧ ਹੈ, ਗੁਰੂ ਬਾਬਾ ਜੀ ਦੀ ਗੋਸ਼ਟ ਹੈ ਸਿੱਧਾਂ ਦੇ ਨਾਲ, ਉਹਦਾ ਨਾਂ ਸਿੱਧ ਗੋਸ਼ਟ। ਜਿਹੜੀ ਗੋਸ਼ਟੀ ਹੁੰਦੀ ਹੈ ਇਹਦੇ ਵਿੱਚੋਂ ਗਿਆਨ ਪ੍ਰਕਾਸ਼ਿਤ ਹੈ, ਗਿਆਨ ਦਾ ਚਾਨਣਾ ਪ੍ਰਗਟ ਹੁੰਦਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆ ਇਹ ਗਿਆਨ ਦਾ ਚਾਨਣਾ ਲੈਣ ਦੇ ਲਈ ਤੂੰ ਉੱਥੇ ਪਹੁੰਚ ਜਿੱਥੇ ਰੱਬ ਦੇ ਪਿਆਰੇ ਬੰਦਗੀ ਵਾਲੇ ਰੱਬ ਦੇ ਗਿਆਨ ਦੀ ਗੱਲ ਕਰਦੇ ਹੋਣ। ਜੇ ਤੇਰੇ ਕੋਲ ਵਕਤ ਕੰਮ ਹੈ, ਫਿਰ ਉੱਥੇ ਕਿਹਾ ਵੀ ਇੰਨਾ ਕੁ ਸਮਾਂ ਕਰ, ਇੰਨਾ ਕਰ, ਇੰਨਾ ਕਰ, ਤਿੰਨ ਗੱਲਾਂ ਕਹੀਆਂ। ਸਿਮਰਨ ਕਰਨ ਵਾਸਤੇ ਤਾਂ ਹਰ ਪ੍ਰਾਣੀ ਨੂੰ 2.5 ਘੰਟੇ ਤੋਂ ਘੱਟ ਕਿਸੇ ਨੂੰ ਵੀ ਆਗਿਆ ਨਹੀਂ। ਜ਼ਿੰਦਗੀ ਦਾ ਦਸੌਂਦ ਅਤੇ ਆਪਣੀ ਧਰਮ ਕਿਰਤ ਦਾ ਦਸੌਂਦ, ਦੋ ਦਸੌਂਦ ਕੱਢਣੇ ਪੈਂਦੇ ਆ ਗ੍ਰਿਸਤੀਆਂ ਨੂੰ, ਦੋ ਦਸੌਂਦ ਕੱਢਣੇ ਪੈਂਦੇ, ਬਿਹੰਗਮ ਨੂੰ ਇੱਕ ਦਸੌਂਦ ਕੱਢਣਾ ਪੈਂਦਾ, ਪਰ ਉਹਨਾਂ ਨਾਲੋਂ ਬਿਹੰਗਮ ਨੂੰ ਦੁੱਗਣਾ ਕੱਢਣਾ ਪੈਂਦਾ। ਗ੍ਰਿਸਤੀ ਨੂੰ ਆਪਣੀ ਧਰਮ ਕਿਰਤ ਵਿੱਚ ਜੋ ਕੁਛ ਪ੍ਰਾਪਤ ਹੈ ਉਹਦਾ ਦਸਵਾਂ ਹਿੱਸਾ, ਅਗਰ ਕੋਈ ਗ੍ਰਿਸਤੀ ਦਸਵਾਂ ਹਿੱਸਾ ਵੀ ਆਪ ਹੀ ਵਰਤਦਾ ਹੈ, ਤਾਂ ਮੈਨੂੰ ਇਉਂ ਲੱਗਦਾ ਹੁੰਦਾ ਇਹ ਵੀ ਉਹ ਦਸਵਾਂ ਹਿੱਸਾ ਅਤੇ ਆਹ ਗੋਲਕ ਦੇ ਪੈਸਿਆਂ 'ਚ ਮੈਨੂੰ ਬਹੁਤਾ ਫਰਕ ਨਹੀਂ ਲੱਗਦਾ। ਉਹ ਉੱਡੇ ਹੀ ਅਪਰਾਧੀ ਹੈ ਜਿਹਨਾਂ ਗੋਲਕ ਦੇ ਪੈਸੇ ਕੋਈ ਚੁਰਾ ਕੇ ਵਰਤ ਲਵੇ ਨਿੱਜ ਲਈ, ਅਤੇ ਦਸਵਾਂ ਹਿੱਸਾ ਪਰਮੇਸ਼ੁਰ ਦਾ ਭਲਿਆ ਤੂੰ ਕੌਣ ਹੈ ਦੇਣ ਦੇ। ਵਿਹੰਗਮ ਦੇ ਵਾਸਤੇ ਪੰਜ ਘੰਟੇ, ਢਾਈ ਢਾਈ ਘੰਟੇ ਦੋ ਵਾਰ, ਗ੍ਰਿਸਤੀ ਵਾਸਤੇ ਢਾਈ ਘੰਟੇ ਸਿਮਰਨ, ਇਹ ਘੱਟ ਤੋਂ ਘੱਟ ਹੈ, ਵੱਧ ਚਾਹੇ ਕੋਈ ਅੱਠੇ ਪੈਰ ਕਰੇ, ਇਹ ਅਵਸਥਾ ਹੈ। ਔਰ ਫਿਰ ਕੋਈ ਬੈਖਰੀ 'ਚ ਕਰੇ, ਮਧਵਨ 'ਚ ਕਰੇ, ਪਸੰਤੀ 'ਚ ਕਰੇ, ਕਿਸੇ ਵੀ ਥਾਂ 'ਤੇ ਕਰੇ, ਰਸਨਾ ਦੇ ਨਾਲੇ ਕਰੇ, ਕਰੇ ਤਾਂ ਸਹੀ, ਇਹਦਾ ਆਨੰਦ ਕੋਈ ਵੱਖਰਾ ਹੀ ਆਏਗਾ ਜਪਣ ਵਾਲੇ ਨੂੰ। ਵਿਆਖਿਆ ਕਰਨੀ ਚਾਹੇ ਕਰ ਨਹੀਂ ਸਕੇਗਾ, ਕਰਕੇ ਦੇਖ ਲਓ ਕੀ ਵਿਆਖਿਆ ਕਰੂਗਾ ਉਸ ਆਨੰਦ ਦੀ ਜਦੋਂ ਪ੍ਰਾਪਤ ਹੋਇਆ ਇਕਾਗਰਤਾ ਦੇ ਵਿੱਚ। ਉਹਦੀ ਤਾਂ ਵਿਆਖਿਆ ਕੋਈ ਨਹੀਂ, ਤਾਂ ਗੂੰਗੇ ਦਾ ਗੁੜ ਹੈ। ਗੂੰਗਾ ਕੀ ਵਿਆਖਿਆ ਕਰੇਗਾ, ਗੁੜ ਦੀ ਜ਼ਬਾਨ ਨਹੀਂ ਹੈ। ਇਸ ਰਸ ਦੇ ਲਈ ਅੱਜ ਤੱਕ ਕਿਸੇ ਕੋਲ ਕੋਈ ਜ਼ਬਾਨ ਨਹੀਂ ਬਣੀ, ਸਿਰਫ ਗੂੰਗੇ ਅਤੇ ਗੁੜ ਦਾ ਪ੍ਰਮਾਣ ਜ਼ਰੂਰ ਆਇਆ, ਗੂੰਗੇ ਕੀ ਮਿਠਿਆਈ ਜ਼ਰੂਰ ਕਿਹਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦਿ। ਹੁਣ ਘੜੀ ਦੀ ਜਿਹੜੀ ਵਿਚਾਰ ਹੈ, ਥੋੜ੍ਹਾ ਜਿਹਾ ਆਪਾਂ ਨੂੰ ਪੱਖ ਹੀ ਲੈਣਾ ਪੈਣਾ ਵੀ ਅੱਜ ਦੇ ਹਿਸਾਬ ਸਿਰ ਜੇ ਘੜੀ ਨੂੰ ਸਮਝਣਾ ਹੋਵੇ ਤਾਂ ਘੜੀ 24 ਮਿੰਟ ਦੀ ਹੁੰਦੀ ਹੈ ਹੁਣ ਦੇ ਜਿਹੜੇ ਮਿੰਟਾਂ ਦੇ ਹਿਸਾਬ ਸਿਰ। ਪਰ ਇਹਦੇ ਵਿੱਚ ਹੁਣ ਦੋ ਤਰ੍ਹਾਂ ਦੀ ਬਾਤ ਮੈਂ ਆਪ ਜੀ ਦੇ ਸਾਹਮਣੇ ਰੱਖੂੰਗਾ। ਅਤੇ ਭਾਈ ਗੁਰਦਾਸ ਅਤੇ ਉਹਨਾਂ ਦੀ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਘੜੀ ਦੇ ਮਾਮਲੇ 'ਚ ਡੇਢ ਮਿੰਟ ਦਾ ਫਰਕ ਨਿਕਲੂਗਾ। ਅਤੇ ਨਾ ਤਾਂ ਗਲਤ ਭਾਈ ਗੁਰਦਾਸ ਹੋ ਸਕਦੇ ਨੇ, ਅਤੇ ਗੁਰਬਾਣੀ ਦੇ ਤਾਂ ਹਿੰਮਤ ਏ ਕੀਦੀ ਹੈ, ਜਿਹੜਾ ਕੋਈ ਕਿੰਤੂ ਕਰ ਸਕੇ ਉਹ ਸਿੱਖ ਥੋੜ੍ਹੀ ਰਹੂਗਾ ਫਿਰ। ਪਰ ਡੇਢ ਮਿੰਟ ਦਾ ਫਰਕ ਹੈ। ਹੁਣ ਦੇ ਹਿਸਾਬ ਸਿਰ ਘੜੀ 24 ਮਿੰਟ ਦੀ ਹੈ, ਅਤੇ ਜਦੋਂ 24 ਮਿੰਟ ਦੀ ਇੱਕ ਘੜੀ ਹੈ ਤਾਂ ਫਿਰ ਦਿਨ ਅਤੇ ਰਾਤ ਦੀਆਂ 60 ਘੜੀਆਂ ਹੋਣਗੀਆਂ 24 ਘੰਟਿਆਂ ਦੇ ਵਿੱਚ। 24 ਮਿੰਟ ਦੀ ਘੜੀ ਹੁੰਦੀ ਹੈ, ਦਿਨ ਅਤੇ ਰਾਤ ਦੀਆਂ 60 ਘੜੀਆਂ ਹੋਣਗੀਆਂ। ਔਰ ਗੁਰਬਾਣੀ ਦੇ ਵਿੱਚ 60 ਦੀ ਵਿਦਾਇ 'ਤੇ 64 ਘੜੀਆਂ ਲਿਖੀਆਂ ਹੋਈਆਂ ਹਨ। ਅਤੇ ਭਾਈ ਗੁਰਦਾਸ 60 ਘੜੀਆਂ ਕਹਿੰਦਾ, ਇਹ ਤਾਂ ਹੋ ਨਹੀਂ ਸਕਦੀ ਵੀ ਸਿੱਖ ਕੁਝ ਹੋਰ ਕਹੇ ਔਰ ਚਾਰ ਗੁਰੂਆਂ ਦੀ ਸੰਗਤ ਕਰਨ ਵਾਲਾ ਕੁਝ ਹੋਰ ਕਹੇ, ਗੁਰੂ ਕੁਝ ਹੋਰ ਕਰੇ, ਐਸਾ ਤਾਂ ਹੋ ਨਹੀਂ ਸਕਦਾ। ਆਠ ਜਾਮ 64 ਘੜੀ ਤੂੰ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘੱਟ ਵੇਖੋ ਪੀਓ, ਇਹ ਤੁਕਾਂ ਹਨ ਗੌੜੀ ਰਾਗ ਦੇ ਵਿੱਚ। ਅਤੇ ਫਿਰ ਇੱਥੇ 64 ਘੜੀਆਂ ਕਿਉਂ ਲਿਖ ਦਿੱਤੀਆਂ, ਦਿਨ ਰਾਤ ਦੀਆਂ ਘੜੀਆਂ 60 ਬਣਦੀਆਂ ਨੇ ਅਤੇ ਇੱਥੇ 64 ਲਿਖੀਆਂ ਨੇ। ਗੁਰਬਾਣੀ ਦੇ ਇਹ ਗੋਹਜ ਭੇਦ ਸਮਝਣ ਵਾਲੇ ਹੁੰਦੇ ਆ ਗੁਰੂ ਪਿਆਰਿਓ, ਕਥਾ 'ਚ ਇਹੀ ਖੁੱਲ੍ਹਦੇ ਨੇ ਜ਼ਿਆਦਾ, ਜਿੱਥੇ ਨਹੀਂ ਉਲਝ ਜਾਂਦਾ ਛੋਟੀ ਗੱਲ 'ਚ ਵੀ ਉਲਝ ਜਾਂਦਾ ਬੰਦਾ, ਮੱਕੜੀ ਦੇ ਜਾਲੇ ਨਹੀਂ ਆਏ। ਅੱਜ ਕੋਈ ਬਾਤ ਇਹ ਬਹੁਤ ਗਹਿਰੀ ਤਾਂ ਹੈ ਨਹੀਂ, ਪਰ ਫਿਰ ਵੀ ਸਮਝਣ ਵਾਲੀ ਹੈ। ਜਿਵੇਂ ਪੁਰਾਣੇ ਸਮੇਂ ਵਿੱਚ ਜਿਹੜੇ ਮਨ ਹੁੰਦੇ ਸੀ ਉਹ ਦੋ ਤਰ੍ਹਾਂ ਦੇ ਹੁੰਦੇ ਸੀ, ਵੱਟੇ ਦੋ ਤਰ੍ਹਾਂ ਦੇ ਹੁੰਦੇ ਸੀ, ਕੱਚੇ ਔਰ ਪੱਕੇ। ਜਿਹੜਾ ਕੱਚਾ ਮਨ ਹੈ ਉਹਦੀ ਗਿਣਤੀ ਹੋਰ ਹੈ, ਪੱਕੇ ਮਨ ਦੀ ਹੋਰ ਹੈ। ਹੈ ਦੋਨੇ ਮਨ, ਉਹਨੂੰ ਵੀ ਮਨ ਕਹਿੰਦੇ ਨੇ, ਉਹਨੂੰ ਵੀ ਮਨ ਕਹਿੰਦੇ ਨੇ। ਔਰ ਮਾਝੇ ਵਿੱਚ ਮਨ ਮਿਣਤੀ ਹੋਰ ਸੀ, ਮਾਲਵੇ ਵਿੱਚ ਹੋਰ ਸੀ, ਇਹਦਾ ਵੀ ਫਰਕ ਹੈ। ਅਤੇ ਹੁਣ ਗੁਰੂ ਮਹਾਰਾਜ ਨੇ ਪੁਰਾਣੀ ਜਿਹੜੀ ਗਿਣਤੀ ਸੀ ਉਸ ਹਿਸਾਬ ਸਿਰ ਉਸ ਵੇਲੇ ਘੜੀ ਜਿਹੜੀ ਸੀ ਉਹ 22.5 ਮਿੰਟ ਦੀ ਹੁੰਦੀ ਸੀ, 22.5 ਮਿੰਟ ਦੀ। ਜਦੋਂ ਘੜੀ 22.5 ਮਿੰਟ ਦੀ ਹੈ ਉਦੋਂ ਦਿਨ ਰਾਤ ਦੀਆਂ ਘੜੀਆਂ ਜਿਹੜੀਆਂ ਨੇ ਗੁਰੂ ਪਿਆਰਿਓ ਫਿਰ 64 ਬਣਨਗੀਆਂ। ਗੁਰੂ ਸਾਹਿਬ ਨੇ ਇੱਥੇ ਬਾਣੀ ਵਿੱਚ 22.5 ਮਿੰਟ ਦੀ ਘੜੀ ਮੰਨ ਕੇ 64 ਘੜੀ ਕਹੀ ਹੈ। ਅਤੇ ਜਦੋਂ ਸਮੇਂ ਦੇ ਗਿਆਨੀਆਂ ਨੇ ਡੇਢ ਮਿੰਟ ਘੜੀ ਵਿੱਚ ਵਾਧਾ ਕੀਤਾ, 22.5 ਮਿੰਟ ਦੀ ਬਜਾਏ 24 ਮਿੰਟ ਦੀ ਕਰ ਦਿੱਤੀ, ਤਾਂ ਫਿਰ 64 ਘੜੀਆਂ ਦੀ ਬਜਾਏ ਦਿਨ ਰਾਤ ਦੀਆਂ 60 ਘੜੀਆਂ ਹੋ ਗਈਆਂ। ਇਸ ਕਰਕੇ ਇਹ ਬਾਤ ਥੋੜ੍ਹੀ ਜਿਹੀ ਸਮਝਣ ਵਾਲੀ ਸੀ। ਹੁਣ ਕਬੀਰ ਸਾਹਿਬ ਕਹਿੰਦੇ ਨੇ ਤੂੰ ਇੱਕ ਘੜੀ 24 ਮਿੰਟ ਗਿਆਨ ਦੀਆਂ ਗੱਲਾਂ ਹਰ ਰੋਜ਼ ਸੁਣ ਬਿਨਾਂ ਨਾ। ਗੁਰੂ ਸਾਹਿਬ ਕਹਿੰਦੇ ਸਦ ਬਲਿਹਾਰੀ, ਮੈਂ ਗੁਰਸਿੱਖਾਂ ਤੇ ਤੋਂ ਸਦਕੇ ਜਾਵਾਂ। ਥਾਪੜਾ ਦਿੰਦੇ ਨੂੰ ਗੁਰੂ ਅਰਜਨ ਦੇਵ, ਸਦ ਬਲਿਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ, ਗਿਆਨ ਦੀ ਗੱਲ ਸੁਣਨਾ ਹੈ ਸ਼ਾਬਾਸ਼ ਹੈ ਤੈਨੂੰ ਮਹਾਰਾਜ ਕਹਿੰਦੇ, ਥਾਪੜਾ ਦਿੰਦੇ ਮਹਾਰਾਜ। ਜੇ ਵਕਤ ਕੰਮ ਹੈ ਤਾਂ 24 ਮਿੰਟ ਨਹੀਂ ਤਾਂ ਫਿਰ 22 ਮਿੰਟ, 12 ਮਿੰਟ, 12 ਦੁਣੀ 24। ਜੇ ਇੰਨਾ ਸਮਾਂ ਵੀ ਨਹੀਂ ਫਿਰ ਘੱਟ ਤੋਂ ਘੱਟ ਸਮਾਂ 6 ਮਿੰਟ ਦਾ ਹੈ। ਕਮ ਸੇ ਕਮ ਹਰ ਰੋਜ਼ ਗਿਆਨ ਵਿੱਚ ਵਾਧਾ ਕਰਨ ਲਈ ਇੰਨਾ ਕੁ ਸਮਾਂ ਤਾਂ ਕੱਢ। ਗੋਸ਼ਟ ਦੇ ਲਈ ਕਬੀਰ ਏਕ ਘੜੀ ਆਧੀ ਘੜੀ ਆਧੀ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟ ਜੋ ਕੀ ਨੇ ਸੋ ਲਾਭ, ਲਾਭ ਹੀ ਲਾਭ ਹੈ ਇਹਦੇ ਵਿੱਚ। ਥੋੜ੍ਹਾ ਸਮਾਂ ਦਏਗਾ ਥੋੜ੍ਹਾ ਲਾਭ ਹੋਏਗਾ, ਪੂਰਾ ਸਮਾਂ ਦਏਗਾ ਪੂਰਾ ਹੋਏਗਾ। ਹੁਣ ਚੱਲਦੇ ਆਪਾਂ ਇਤਿਹਾਸ ਦੇ ਬੰਨਿਆਂ 'ਤੇ। ਭਾਈ ਸੰਤੋਖ ਸਿੰਘ ਸਾਹਿਬ, ਗੁਰੂ ਦਾ ਹੁਕਮ ਕਾਵਿ ਰਚਨਾ ਵਿੱਚ ਸਾਡੇ ਤੱਕ ਪਹੁੰਚਾ ਰਹੇ ਨੇ। ਤਾਂ ਭਾਈ ਸਾਹਿਬ ਕਹਿੰਦੇ ਨੇ ਸਿੱਖਾ, ਜੇ ਤੂੰ ਸਿੱਖ ਹੈ ਤੇਰੀ ਜ਼ਿੰਦਗੀ ਅੰਮ੍ਰਿਤ ਵੇਲੇ ਤੋਂ ਆਰੰਭ ਹੁੰਦੀ ਹੈ, ਤੇਰੀ ਜ਼ਿੰਦਗੀ ਅੰਮ੍ਰਿਤ ਤੋਂ ਆਰੰਭ ਹੁੰਦੀ ਹੈ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ। ਅਤੇ ਹੁਣ ਕਹਿੰਦੇ ਨੇ ਗੁਰੂ ਸਾਹਿਬ ਦਾ ਹੁਕਮ ਅਤੇ ਕਾਵਿ ਰਚਨਾ ਭਾਈ ਸੰਤੋਖ ਸਿੰਘ, ਅੰਮ੍ਰਿਤ ਵੇਲਾ ਕਰੋ ਇਸ਼ਨਾਨ। ਜੇ ਤੂੰ ਗੁਰੂ ਕਾ ਸਿੱਖ ਹੈ ਨਾ, ਉੱਠ ਇਸ਼ਨਾਨ ਕਰੋ ਪ੍ਰਭਾਤੇ। ਇਸ਼ਨਾਨ ਦਾ ਮਹੱਤਵ ਬਹੁਤ ਵੱਡਾ ਹੈ। ਇਕੱਲੇ ਇਸ਼ਨਾਨ ਦੇ ਮਹੱਤਵ ਦੀ ਕਥਾ ਇੱਕ ਦਿਨ ਦੇ ਵਿੱਚ ਸਮਾਪਤ ਨਹੀਂ ਹੋਣ ਵਾਲੀ। ਆਪਾਂ ਆਪਣੇ ਉਸੇ ਵਿਚਾਰ 'ਤੇ ਰਹੀਏ ਜਿਹੜੀ ਸ਼ੁਰੂ ਹੋਈ ਹੈ। ਵਿਚਾਰ 'ਚੋਂ ਅੱਗੇ ਵਿਚਾਰ ਸ਼ੁਰੂ ਹੋ ਜਾਏ ਫਿਰ ਖਿਲਾਰਾ ਜ਼ਿਆਦਾ ਪੈ ਜਾਏਗਾ। ਅੰਮ੍ਰਿਤ ਵੇਲਾ ਕਰੋ ਇਸ਼ਨਾਨ। ਜੇ ਕੇਵਲ ਇਸ਼ਨਾਨ 'ਤੇ ਹੀ ਰਿਹਾ, ਸਰੀਰ ਦੀ ਸ਼ੁੱਧੀ ਤਾਂ ਹੋ ਗਈ, ਫਿਰ ਗਾਹਾਂ ਕੀ ਮਿਲਿਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਅਗਲੀ ਗੱਲ, ਅੰਮ੍ਰਿਤ ਵੇਲਾ ਕਰੋ ਇਸ਼ਨਾਨ ਗੁਰ ਕੋ ਸ਼ਬਦ। ਗੁਰਬਾਣੀ, ਗੁਰੂ ਦਾ ਸ਼ਬਦ ਕੀ ਹੈ? ਗੁਰਬਾਣੀ। ਗੁਰ ਕੋ ਸ਼ਬਦ ਪਠੋ ਕਰ ਧਿਆਨ, ਫਿਰ ਪੜ੍ਹ ਗੁਰਬਾਣੀ, ਅੰਮ੍ਰਿਤ ਵੇਲੇ ਬਾਣੀ ਦਾ ਜਾਪ ਕਰ। ਜੋ ਪੰਥ ਵਿੱਚ ਦੁਬਧਾ ਖੜੀ ਕਰਨ ਵਾਲੇ ਲੋਕਾਂ ਦਾ ਦਿਨ ਪਰ ਦਿਨ ਵਾਧਾ ਹੁੰਦਾ ਜਾ ਰਿਹਾ, ਗੁਰੂ ਜਾਣੇ ਕੀ ਹੋਣਾ ਅਤੇ ਕਿਵੇਂ ਇਹ ਪੰਥ ਦੀਆਂ ਤਰੇੜਾਂ ਪਾਉਣ ਵਾਲਿਆਂ ਦਾ ਇਲਾਜ ਕਰਨਾ ਹੈ। ਗੁਰੂ ਦਾ ਪੰਥ ਹੈ ਤਾਂ ਗੁਰੂ ਨੂੰ ਫਿਕਰ ਹੋਏਗਾ, ਪਰ ਕਈ ਵਾਰ ਚਿੰਤਾ ਜ਼ਰੂਰ ਬਣ ਜਾਂਦੀ ਹੈ, ਐਸਾ ਕਿਉਂ ਹੋ ਰਿਹਾ। ਕੁਛ ਲੋਕ ਸਾਡੇ ਵਿੱਚ ਖੜ੍ਹੇ ਹੋ ਗਏ ਜੀ ਕਿ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ, ਬਾਣੀ ਪੜ੍ਹਨ ਦੀ ਲੋੜ ਨਹੀਂ, ਨਾ ਜਪਜੀ ਸਾਹਿਬ, ਨਾ ਜਾਪ ਸਾਹਿਬ, ਨਾ ਸਵਈਏ, ਨਾ ਚੌਪੀ, ਨਾ ਆਨੰਦ ਸਾਹਿਬ, ਨਾ ਸੁਖਣੀ ਸਾਹਿਬ। ਸੁਖਣੀ ਸਾਹਿਬ ਬਾਰੇ ਤਾਂ ਇੱਕ ਨੇ ਇੱਥੋਂ ਦਾ ਕਹਿ ਦਿੱਤਾ, ਕਹਿੰਦੇ ਜੀ ਸੁਖਣੀ ਸਾਹਿਬ ਦਾ ਪਾਠ ਤਾਂ ਨਾ ਇਹ ਸਾਧ ਜ਼ਿਆਦਾ ਕਰਾਉਂਦੇ ਆ, ਸ਼ਬਦ ਇਹ ਸੀ ਉਹਦਾ, ਇਹ ਕਾਹਦੇ ਵਾਸਤੇ ਕਰਾਉਂਦੇ ਆ? ਕਹਿੰਦੇ ਸਾਧਾਂ ਦੀ ਉਪਮਾ ਹੈ, ਕਹਿੰਦੇ ਇਸ ਕਰਕੇ ਹਰੇਕ ਨੂੰ ਕਹਿੰਦੇ ਸੁਖਣੀ ਸਾਹਿਬ ਪੜ੍ਹਿਆ ਕਰ। ਇਦੋਂ ਵੱਡਾ ਅਕਲ ਦਾ ਜਨਾਜ਼ਾ ਮੇਰਾ ਖਿਆਲ ਹੋਰ ਨਹੀਂ ਕੋਈ ਹੋ ਸਕਦਾ, ਅਕਲ ਦਾ ਜਨਾਜ਼ਾ ਕੱਢ ਦਿੱਤਾ ਇਹ ਕਹਿ ਕੇ। ਕੋਈ ਸਾਧਾਂ ਦੀ ਬਾਤ ਹੈ, ਤੂੰ ਗੁਰੂ ਸਾਹਿਬ ਦੀ ਬਾਤ ਕਰ, ਬਾਣੀ ਦਾ ਮਹੱਤਵ ਬਾਣੀ ਵਿੱਚ ਲਿਖਿਆ ਹੋਇਆ। ਖੈਰ, ਅੰਮ੍ਰਿਤ ਵੇਲਾ ਕਰੋ ਇਸ਼ਨਾਨ ਗੁਰ ਕੋ ਸ਼ਬਦ ਪਠੋ ਕਰ ਧਿਆਨ। ਕਹਿੰਦੇ ਜਦੋਂ ਬਾਣੀ ਪੜ੍ਹੇ ਤੇਰਾ ਧਿਆਨ ਅਰਥਾਂ ਵਿੱਚ ਹੋਣਾ ਚਾਹੀਦਾ, ਬਾਣੀ ਦੇ ਵਿੱਚ ਹੋਣਾ ਚਾਹੀਦਾ। ਮਨ ਪਹਿਰਾ ਦੇਵੇ ਕਿਹੜੀ ਪੌੜੀ ਜਪਜੀ ਦੀ ਪੂਰੀ ਹੋਣ ਵਾਲੀ ਹੈ ਅਤੇ ਕਿਹੜੀ ਸ਼ੁਰੂ ਹੋਣ ਵਾਲੀ ਹੈ। ਕਮ ਸੇ ਕਮ ਉੱਥੇ ਇੱਕ ਤਾਂ ਕਾਂਟਾ ਬਦਲ ਵਾਂਗੂ ਖੜ੍ਹਾ ਹੋਵੇ ਵੀ ਕਿਹੜੀ ਪੌੜੀ ਸ਼ੁਰੂ ਹੋ ਗਈ ਹੁਣ। ਜੇ ਸਾਰਾ ਜਪਜੀ ਪੜ੍ਹ ਦਿੱਤਾ ਪਤਾ ਹੀ ਨਹੀਂ ਲੱਗਿਆ, ਫਿਰ ਤਾਂ ਕਈ ਵਾਰੀ ਇਉਂ ਲੱਗਦਾ ਵੀ ਜਪਜੀ ਸਾਹਿਬ ਕੋਈ ਹੋਰ ਹੀ ਪੜ੍ਹ ਗਿਆ ਆ ਕੇ, ਮੈਂ ਤਾਂ ਗੈਰ ਹਾਜ਼ਰ ਸੀ, ਕੌਣ ਪੜ ਗਿਆ? ਇਹਦਾ ਵੀ ਕੋਈ ਗਿਆਨ ਨਹੀਂ। ਜੀਭ ਬੋਲਦੀ ਗਈ, ਅਚੇਤ ਅਵਸਥਾ ਦੇ ਵਿੱਚ ਦਿਮਾਗ ਅੱਖਰ ਬਣਾਉਂਦਾ ਗਿਆ ਅਤੇ ਪੜ੍ਹਿਆ ਗਿਆ ਨਹੀਂ। ਗੁਰ ਕੋ ਸ਼ਬਦ ਪਠੋ ਕਰ ਧਿਆਨ, ਗੁਰੂ ਕਹਿੰਦਾ ਹੈ ਗੁਰੂ ਦੇ ਸ਼ਬਦ ਨੂੰ ਧਿਆਨ ਜੋੜ ਕੇ ਪੜ੍ਹਨਾ ਹੈ। ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੋ ਸ਼ਬਦ ਪਠੋ ਕਰ ਧਿਆਨ, ਚਤੁਰ ਘੜੀ ਸਭ ਕਾਜ ਵਿਸਾਰੋ। ਚਾਰ ਘੜੀਆਂ, ਇੱਕ ਘੰਟਾ 36 ਮਿੰਟ ਬਣਦਾ, 96 ਮਿੰਟ ਹੋ ਗਏ ਨਾ ਸਾਰੇ, ਜਿਹੜਾ ਟਾਈਮ ਆਪਾਂ ਪਹਿਲਾਂ ਗਿਣ ਕੇ ਹਟੇ ਹਾਂ, 96 ਮਿੰਟ ਦੀਆਂ 4 ਘੜੀਆਂ ਹੋ ਗਈਆਂ। ਚਤੁਰ ਘੜੀ, 4 ਘੜੀਆਂ, ਸਭ ਕਾਰਜ ਵਿਸਾਰੋ, ਦੁਨੀਆਂ ਦੇ ਸਾਰੇ ਕਾਰਜ ਭੁੱਲ ਜਾਓ, 1 ਘੰਟਾ 36 ਮਿੰਟ, ਇਹਦੇ 'ਚ ਹੋਰ ਕੁਛ ਨਹੀਂ ਕਰਨਾ। ਚਤੁਰ ਘੜੀ ਸਭ ਕਾਰਜ ਵਿਸਾਰੋ, ਅਰਥ ਸੁਣੋ ਕਿ ਆਪ ਉਚਾਰੋ। ਜੇ ਤਾਂ ਅਰਥ ਕਰਨੇ ਆਉਂਦੇ ਹੈ, ਜਿਵੇਂ ਗਿਆਨੀ ਸਿੰਘ ਤੁਹਾਡੇ ਇੱਥੇ ਵਿੱਚ ਵੀ ਬੈਠੇ ਨੇ, ਗਿਆਨੀ ਗੁਰਮੀਤ ਸਿੰਘ, ਬੱਚਾ ਚੰਗੀ ਕਥਾ ਕਰ ਲੈਂਦਾ, ਹੋਰ ਗਿਆਨੀ ਸਿੰਘ ਵੀ ਹੋ ਸਕਦੇ, ਵੀ ਜੇ ਤਾਂ ਆਪ ਅਰਥ ਆਉਂਦੇ ਹੋਣ, ਅਰਥ ਕਰਕੇ ਸੰਗਤਾਂ ਦੀ ਸੇਵਾ ਕਰੋ, ਜੇ ਅਰਥ ਨਹੀਂ ਆਉਂਦੇ ਤਾਂ ਬਹਿ ਕੇ ਸੁਣ ਲਓ, ਦੋਨਾਂ 'ਚ ਇੱਕ ਕੰਮ ਜ਼ਰੂਰ ਕਰਨਾ ਪਏਗਾ। ਔਰ ਹਰ ਰੋਜ਼ ਭਗਤ ਨਿਸ਼ੇਤੀ ਗੋਸ਼ਟ ਹੈ, ਉਹਦਾ ਯਾਦ ਰੱਖਣ ਜੋ ਕਬੀਰ ਸਾਹਿਬ ਕਹਿ ਰਹੇ। ਚਤੁਰ ਘੜੀ ਸਭ ਕਾਜ ਵਿਸਾਰੋ, ਅਰਥ ਸੁਣੋ ਕਿ ਆਪ ਉਚਾਰੋ। ਅਤੇ ਫਿਰ ਅੱਗੇ ਕਹਿੰਦੇ ਨੇ, ਜਿਵੇਂ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਕਰਤਾਰਪੁਰ ਸਾਹਿਬ ਦਾ ਜ਼ਿਕਰ ਹੈ, ਦਰਿਆ ਰਾਵੀ ਦੇ ਕਿਨਾਰੇ 'ਤੇ ਬੈਠੇ ਬਾਦਸ਼ਾਹ ਕਹਿਣ ਲੱਗੇ, ਲਹਿਣਿਆ, ਹਾਂ ਮਹਾਰਾਜ, ਕਹਿੰਦੇ ਅੱਜ ਤੈਨੂੰ ਜਪਜੀ ਦਾ ਮਹਾਤਮ ਦੱਸਾਂਗੇ ਅਤੇ ਨਾਲੇ ਢੰਗ ਦੱਸਾਂਗੇ ਕਿਵੇਂ ਪੜ੍ਹਨਾ। ਉੱਥੇ ਮਹਾਰਾਜ ਸਾਹਿਬ ਨੇ ਕਿਹਾ, ਕਹਿੰਦੇ ਜਦੋਂ ਜਪਜੀ ਦਾ ਪਾਠ ਕਰੇ, ਮੈਂ ਸਾਰਿਆਂ ਸਿੱਖਾਂ ਨੂੰ ਕਹਿਣਾ, ਜਦੋਂ ਵੀ ਬਾਣੀ ਪੜ੍ਹੋ, ਅਰਥ ਵਿਚਾਰ ਕਰੇ ਉਰਮਾਹੀ, ਮੁਕਤ ਹੋਏ ਸੋ ਸੰਸੇ ਨਾਹੀ। ਬਾਣੀ ਪੜ੍ਹਦਿਆਂ ਪੜ੍ਹਦਿਆਂ ਉਹਨੂੰ ਸਮਝ ਕੇ ਪੜ੍ਹਦੇ ਜਾਓਗੇ, ਮੁਕਤ ਹੋ ਜਾਓਗੇ। ਮਹਾਰਾਜ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਸੰਸਾਰ ਦੇ ਮਾਲਕ ਦਾ ਬਚਨ ਹੈ ਇਹ। ਇਸ ਕਰਕੇ ਅਰਥ ਵਿਚਾਰ, ਅਰਥ ਸੁਣੋ ਕਿ ਆਪ ਵਿਚਾਰੋ। ਸਲਤਾ ਮੇ ਨੌਕਾ ਵ ਭਰੀਅਤ, ਫਿਰ ਅੱਗੇ ਹੁਣ ਪ੍ਰਮਾਣ ਦਿੰਦੇ ਨੇ। ਨੌਕਾ ਨਾਮ ਹੈ ਬੇੜੀ ਦਾ, ਸਲਤਾ ਨਾਮ ਨਦੀ ਦਾ ਹੈ। ਸਲਤਾ ਮੇ ਨੌਕਾ ਵ ਭਰੀਅਤ, ਚਤਰੰਗਲ ਜਲਵਾਹਰ ਨਿਹਰੀਅਤ, ਚਾਰ ਉਂਗਲ ਪਾਣੀ ਤੋਂ ਬਾਹਰ ਹੈ। ਭਰੀ ਭਾਰ ਸੋ ਉਤਰੈ ਪਾਰ, ਭਰੀ ਹੋਈ ਪੂਰ ਦੀ ਇਸ ਕਿਨਾਰੇ ਤੋਂ ਪਰਲੇ ਕਿਨਾਰੇ ਲੈ ਜਾਂਦੀ ਹੈ। ਤਿਮ ਜਬ ਕਾਰਜ ਕੇ ਵਿਵਹਾਰ, ਸੰਸਾਰ ਦੇ ਕਾਰਜ ਇਸ ਤਰ੍ਹਾਂ ਹਨ। ਤੋ ਇਸ ਪ੍ਰਕਾਰ ਫਿਰ ਨਿਸਦਿਨ ਕਰੋ ਧਰਮ ਕੀ ਕਿਰਤ, ਨਾਲ ਇਹ ਵੀ ਦੇਖੋ ਹਦਾਇਤ ਗੁਰੂ ਜੀ, ਰਾਤ ਦਿਨ ਕਰੋ, ਕੋਈ ਰਾਤ ਨੂੰ ਕਿਰਤ ਕਰਦਾ, ਕੋਈ ਦਿਨ ਨੂੰ ਕਰਦਾ, ਕਰੋ। ਮਹਾਰਾਜ ਕਹਿੰਦੇ ਮੈਂ ਕਿਰਤ ਨਹੀਂ ਬੰਦ ਕਰਦਾ। ਨਿਸਦਿਨ ਕਰੋ ਧਰਮ ਕੀ ਕਿਰਤ, ਚਤੁਰ ਘੜੀ ਦਿਓ ਗੁਰਮੇ ਬਿਰਤ, ਚਾਰ ਘੜੀਆਂ ਬਿਰਤੀ ਗੁਰੂ ਵਿੱਚ ਦਿਓ ਬਾਣੀ ਦੁਆਰਾ। ਤੋ ਇਸੇ ਤਰ੍ਹਾਂ ਭਾਈ ਗੁਰਦਾਸ, ਉਹਨਾਂ ਨੇ ਵੀ ਆਪਣੇ ਮੁਬਾਰਕ ਬਚਨਾਂ ਵਿੱਚ ਕਿਹਾ, ਜੈਸੇ ਬੋਝ ਭਰੀ ਨਾਵ ਅੰਗਲੀ ਦੋਇ ਬਹਾਰ ਹੋਏ। ਭਾਈ ਸਾਹਿਬ ਦੀ ਰਚਨਾ ਬੜੀ ਕਮਾਲ ਦੀ, ਭਾਈ ਸਾਹਿਬ ਦੀ ਰਚਨਾ ਦੇ ਵਿੱਚ ਤਾਂ ਵੱਖਰੀ ਕਿਸਮ ਦੀ ਖੁਸ਼ਬੂ ਹੈ ਭਾਈ ਗੁਰਦਾਸ ਸਾਹਿਬ ਦੇ। ਭਾਈ ਸਾਹਿਬ ਨੂੰ ਮਾਣ ਮਿਲਿਆ, ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ, ਗੁਰਬਾਣੀ ਦੀ ਕੁੰਜੀ, ਸਿਧਾਂਤਾਂ ਦੇ ਜਿੰਦੇ, ਭਾਈ ਸਾਹਿਬ ਤੇਰੀ ਬਾਣੀ ਖੋਲੇਗੇ। ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ। ਅਤੇ ਦੂਸਰਾ ਮਾਣ ਦਿੱਤਾ ਕਿ ਜਿਹੜਾ ਸਿੱਖ ਭਾਈ ਗੁਰਦਾਸ ਤੇਰੀ ਬਾਣੀ ਪੜ੍ਹੇਗਾ ਧਿਆਨ ਨਾਲ, ਉਹਨੂੰ ਪੂਰੀ ਸਿੱਖੀ ਪ੍ਰਾਪਤ ਹੋਏਗੀ। ਸਿੱਖਾਂ ਦਾ ਰਹਿਤਨਾਮਾ, ਸਿੱਖੀ ਸੰਪੂਰਨ ਕਰਨ ਵਾਲੀ ਗੁਰਬਾਣੀ ਦੀ ਕੁੰਜੀ ਰੂਪ ਬਾਣੀ ਇਹ ਭਾਈ ਗੁਰਦਾਸ ਦੀ ਹੈ। ਅਤੇ ਅੱਜ ਦੇ ਪੜਾਕੂ, ਅੱਜ ਦੇ ਨਾਸਤਕ ਜਿਹੜੇ ਸਾਡੇ ਵਿੱਚ ਆ ਬੜੇ ਹੈ, ਉਹ ਕਹਿੰਦੇ ਜੀ ਭਾਈ ਗੁਰਦਾਸ ਦੇ ਬਾਰੇ ਵੀ ਜੋ ਸ਼ਬਦ ਕਹਿੰਦੇ ਹੈ ਮੈਨੂੰ ਔਖੇ ਲੱਗਦੇ, ਮੈਂ ਨਹੀਂ ਕਹਿ ਸਕਦਾ, ਉਹਨਾਂ ਵਾਸਤੇ ਰਹਿਣਦੇ ਨੇ। ਇਹ ਤਾਂ ਨਰਕਾਂ ਨੂੰ ਤਿਆਰੀ ਹੋ ਰਹੀ ਆ ਕੁਛ ਲੋਕਾਂ ਦੀ, ਨਾਸਤਕ ਬੰਦੇ ਆ ਗਏ। ਕਿਸੇ ਨੂੰ ਸੰਤ ਨਾ ਕਹੋ, ਦੇਖੋ ਕਿੱਡਾ ਬਰਮ ਗਿਆਨ ਦੱਸ ਰਹੇ ਨੇ। ਪਹਿਲਾਂ ਪਿੱਛੇ ਥੋੜ੍ਹਾ ਜਿਹਾ ਕਹਿੰਦੇ ਜੀ ਅਵਤਾਰਵਾਦ ਬਾਦ ਬਾਦਸ਼ਾਹ ਅਵਤਾਰ ਬਾਬਾ, ਹੁਣ ਅਵਤਾਰਵਾਦ ਦੇ ਨਾਲ ਕਹਿੰਦੇ ਜੀ ਬਾਬਾਵਾਦ, ਇਹ ਵੀ ਹੁਣ ਸ਼ਬਦ ਜੋੜਿਆ ਨਾਲ। ਬ੍ਰਾਹਮਣਵਾਦ, ਇਹ ਜਿਵੇਂ ਬ੍ਰਾਹਮਣਵਾਦ ਵੀ ਉਵੇਂ ਬਾਬਾਵਾਦ ਹੈ, ਉਵੇਂ ਅਵਤਾਰਵਾਦ ਹੈ। ਗੁਰੂ ਕਿਰਪਾ ਕਰੇ ਮਹਾਰਾਜ ਉਹਨਾਂ ਨੂੰ ਵੀ ਸਮਤ ਬਖਸ਼ਣ, ਗਲਤ ਰਸਤੇ ਪੈ ਗਏ, ਔਖੇ ਹੋਣਗੇ। ਬਖਸ਼ਣਾ ਨਹੀਂ ਮਹਾਰਾਜ ਨੇ, ਸਿਧਾਂਤਾਂ ਦਾ ਕਤਲ ਕਰਨ ਵਾਲੇ ਕਿੱਥੇ ਬਖਸ਼ੇ ਜਾਣਗੇ। ਗੁਰਬਾਣੀ ਦੇ ਵਿੱਚ ਜਾਂ ਤਾਂ ਨਿਰੰਕਾਰ ਦੀ ਉਪਮਾ ਅਕਾਲ ਪੁਰਖ ਵਾਹਿਗੁਰੂ ਦੀ, ਜਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਉਪਮਾ, ਉਹ ਵੀ ਰੱਬ ਦੀ ਉਪਮਾ ਨਾ ਜਿਹੜੀ, ਉਹਦੇ ਨਾਮ ਦੀ ਉਪਮਾ ਸਿੱਧੇ ਤੌਰ 'ਤੇ, ਉਹਦੀ ਉਪਮਾ ਉਹਦੇ ਨਾਮ ਦੀ ਉਪਮਾ। ਔਰ ਜਾਂ ਫਿਰ ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦੀ ਉਪਮਾ, ਜਿੱਥੇ ਨਾਮ ਨੂੰ ਕਿਹਾ ਉੱਥੇ ਨਾਮ ਜਪਣ ਵਾਲੇ ਨੂੰ ਬਰਾਬਰ ਕਿਹਾ, ਨਾਮ ਰਹਿਓ ਸਾਧੂ ਰਹਿਓ, ਇਹ ਤਾਂ ਰਹਿਣਗੇ। ਈਰਖਾਲੂ ਬੰਦਿਆਂ ਦੇ ਕਹਿਣ ਤੋਂ ਕੁਛ ਨਹੀਂ ਵਿਗੜੇਗਾ। ਇੱਕ ਇੱਕ ਮਹਾਂਪੁਰਸ਼ ਦੇ ਇਕੱਠ ਸਾਹਮਣੇ ਨਹੀਂ ਦੇਖ ਰਹੇ, ਇਹ ਤਾਂ ਸਾਹਮਣੇ ਹੁਣ ਦੀਆਂ ਗੱਲਾਂ ਪ੍ਰਤੱਖ ਵੇਖ ਰਹੇ ਹੋ। ਜੋੜਨ ਹਾਰੋ ਸੰਤ, ਜੋੜਨ ਦੀ ਸ਼ਕਤੀ ਰੱਬ ਨੇ ਦਿੱਤੀ ਹੈ, ਸੰਤ ਨੂੰ ਦਿੱਤੀ ਹੈ। ਸੋ ਇਸ ਕਰਕੇ ਭਾਈ ਗੁਰਦਾਸ ਕਹਿੰਦੇ ਜੈਸੇ ਬੋਝ ਭਰੀ ਨਾਵ ਆਂਗਲੀ ਦੋਇ ਬਾਹਰ ਹੋਏ, ਪਾਰ ਪਰੈ ਪੂਰ ਸਭੇ ਕੁਸਲ ਵਿਹਾਤ ਹੈ। ਬੇੜੀ ਦੇ ਵਿੱਚ ਬੈਠੇ ਹੋਏ ਲੋਕ ਗੱਲਾਂ ਕਰਦੇ ਬੜੇ ਆਨੰਦ ਦੇ ਨਾਲ, ਇੱਕ ਦੂਜੇ ਦੇ ਨਾਲ ਵਾਰਤਾਲਾਪ ਕਰਦੇ ਖੁਸ਼ੀ ਖੁਸ਼ੀ, ਇੱਧਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਪਹੁੰਚ ਜਾਂਦੇ ਨੇ ਅਤੇ ਕਰਨਾ ਕੁਛ ਵੀ ਨਹੀਂ ਪਿਆ, ਚੱਪੂ ਤਾਂ ਕਿਸੇ ਹੋਰ ਨੇ ਮਾਰਿਆ, ਸਿਰਫ ਬੈਠਣਾ ਪਿਆ। ਅਤੇ ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਬਿਲਕੁਲ ਸਾਡਾ ਜੀਵਨ ਨਦੀ ਦੇ ਦੋ ਕਿਨਾਰਿਆਂ ਦੀ ਨਿਆਈ ਹੈ। ਇੱਕ ਕਿਨਾਰੇ ਤੋਂ ਸ਼ੁਰੂ ਹੋਇਆ ਸੀ, ਉਹ ਸੀ ਕਿਨਾਰਾ ਜਨਮ ਦਾ, ਦੂਸਰੇ ਕਿਨਾਰੇ 'ਤੇ ਜਾ ਕੇ ਸਮਾਪਤ ਹੋ ਜਾਣਾ, ਉਹ ਹੈ ਮਰਨ ਦਾ। ਵਿਚਾਲੇ ਪ੍ਰਵਾਹ ਹੈ, ਸਾਡੀ ਉਮਰ ਦਾ ਵਹਿਣ ਬਹਿ ਰਿਹਾ ਹੈ, ਪਰ ਦੇਖਣਾ ਇਹ ਹੈ ਕਿ ਉਹਨਾਂ ਸਵਾਸਾਂ ਨੂੰ ਬੇਕਾਰਾਂ ਵਿੱਚ ਡੁੱਬ ਕੇ, ਨਦੀ ਵਿੱਚ ਡੁੱਬ ਕੇ ਜੀਵਨ ਤਬਾਹ ਕਰ ਲਿਆ, ਜਾਂ ਫਿਰ ਉਹਦੇ ਉੱਤੇ ਸਤਸੰਗਤ ਦੀ ਬੇੜੀ ਦੇ ਵਿੱਚ ਬਹਿ ਕੇ, ਨਾਮ ਦੀ ਬੇੜੀ ਵਿੱਚ ਬਹਿ ਕੇ, ਅਤੇ ਉਸ ਬੇੜੀ ਨੂੰ ਪਦਾਰਥਾਂ ਦੇ ਵਹਿਣ ਨੂੰ ਪਾਰ ਕਰ ਦਿੱਤਾ, ਸਵਾਸ ਸਫਲੇ ਕਰ ਲਏ। ਕਿਨਾਰਾ ਤਾਂ ਆਏਗਾ ਹੀ ਆਏਗਾ, ਮਰਨਾ ਤਾਂ ਪੈਣਾ ਹੀ ਪੈਣਾ, ਪਰ ਸਫਲਾ ਹੋ ਗਿਆ। ਈਹਾਂ ਅਤੇ ਊਹਾਂ ਦੀ ਬਾਤ ਗੁਰਬਾਣੀ 'ਚ ਬਹੁਤ ਹੈ, ਈਹਾਂ ਘਾਟ ਚਲੋ ਹਰ ਲਾਹ ਆ ਕੇ ਵਸਣ 'ਚ, ਅਗਲੇ ਕਿਨਾਰੇ 'ਤੇ ਸੌਖਾ ਹੋ ਜਾਂਦਾ। ਜੈਸੇ ਬੋਝ ਭਰੀ ਨਾਵ ਆਂਗਲੀ ਦੋਇ ਬਾਹਰ ਹੋਏ, ਪਾਰ ਪਰੈ ਪੂਰ ਸਭੇ ਕੁਸਲ ਵਿਹਾਤ ਹੈ। ਦੂਸਰਾ ਪ੍ਰਮਾਣ, ਜੈਸੇ ਏਕਾਹਾਰੀ ਏਕ ਘਰੀ ਪਾਕਸਾਲ ਬੈਠ, ਭੋਜਨ ਕੇ ਬਿੰਜਨਦ ਸਵਾਦ ਕੇ ਅਗਾਤ ਹੈ। ਭਾਈ ਸਾਹਿਬ ਨੇ ਭਾਸ਼ਾ ਬੜੀ ਗੂੜੀ ਵਰਤੀ ਹੈ, ਵਿਦਵਾਨ ਸੀ, ਕੰਸੀ ਤੱਕ ਦੀ ਧਾਂਕਾਂ ਐਵੇਂ ਤਾਂ ਨਹੀਂ ਪੈ ਗਈਆਂ। ਪੁਰਾਣੇ ਸਮੇਂ ਦੀ ਗੱਲ ਕਰਦੇ ਨੇ ਕਿ ਜਿਵੇਂ ਇੱਕ ਟਾਈਮ ਭੋਜਨ ਖਾਣ ਵਾਲਾ, ਜੈਸੇ ਇੱਕ ਆਹਾਰੀ, ਵਿਆਕਰਨ ਦੇ ਅਨੁਸਾਰ ਨਾ ਆੜੇ ਦੇ ਵਿੱਚੋਂ, ਕੰਨੇ ਦੇ ਵਿੱਚੋਂ ਆੜਾ ਨਿਕਲ ਕੇ ਆਹਾਰ ਬਣ ਜਾਏਗਾ, ਕੱਕੇ ਨੂੰ ਕੰਨਾ ਲੱਗਣਾ, ਜੈਸੇ ਏਕਾਹਾਰੀ ਉਹ ਤਾਂ ਹਾਰੀ ਲਿਖਿਆ ਅਤੇ ਆਹਾਰੀ ਬਣ ਜਾਏਗਾ, ਉਹਦੇ 'ਚੋਂ ਐੜਾ ਨਿਕਲ ਆਉਣਾ। ਜੈਸੇ ਏਕਾ ਹਾਰੀ ਏਕ ਕਰੀ ਪਾਕਸਾਲ ਬੈਠ, ਪਾਕਸਾਲ ਰਸੋਈ ਦਾ ਨਾਮ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਸੰਜਮ ਦੇ ਵਿੱਚ ਰਹਿੰਦੇ ਸਨ ਅਤੇ ਸੰਜਮ ਦੇ ਵਿੱਚ ਜ਼ਿੰਦਗੀ ਰੱਖਦੇ ਵੀ ਅੱਠ ਪਹਿਰਾਂ 'ਚ ਜਿਹੜਾ ਅੰਨ ਹੈ ਇੱਕ ਵਾਰੀ ਖਾਣਾ, ਇਹਨੂੰ ਅਲਪਾਹਾਰੀ ਕਹਿੰਦੇ ਸੀ। ਆਹਾਰ ਤਾਂ ਕਰਨਾ, ਬਿਲਕੁਲ ਨਹੀਂ ਤਿਆਗਣਾ, ਨਹੀਂ ਤਾਂ ਫਿਰ ਅੰਨ ਛੋੜ ਕਰੇ ਪਖੰਡ, ਫਿਰ ਉਹ ਪਖੰਡ ਹੋ ਜਾਏਗਾ। ਜਿਵੇਂ ਉੱਥੇ ਬਾਬਾ ਜੀ ਨੇ ਵੀ ਬਚਨ ਸੁਣਾਇਆ ਸੀ, ਬੜਾ ਸੁੰਦਰ ਬਚਨ ਸੁਣਾਇਆ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ। ਇੱਕ ਟਾਈਮ ਭੋਜਨ ਛਕਣਾ ਅਤੇ ਅੱਠ ਪਹਿਰ ਦੀ ਐਨਰਜੀ ਉਹਦੇ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ। ਜੈਸੇ ਏਕਾਹਾਰੀ ਏਕ ਕਰੀ ਪਾਕਸਾਲ ਬੈਠ, ਭੋਜਨ ਕੇ ਬਿੰਜਨਾ ਤੋਂ ਸਵਾਦ ਕੇ ਅਘਾਤ ਹੈ। ਇੱਕ ਵਾਰੀ ਰਸੋਈ 'ਚ ਬੈਠਿਆ, ਕਿੰਨਾ ਚਿਰ ਬੈਠਿਆ? ਘੜੀਆਂ, ਦੋ ਘੜੀਆਂ ਬੈਠਿਆ, ਸਾਰਾ ਇੱਕ ਘੜੀ ਬੈਠਿਆ, ਅੱਧੀ ਘੜੀ ਬੈਠਿਆ, ਅਤੇ ਅੱਠ ਪਹਿਰਾਂ ਦੀ ਤ੍ਰਿਪਤੀ ਹੋ ਗਈ। ਅਤੇ ਹੁਣ ਤਾਂ ਖਾਣ ਦਾ ਨਿਯਮ ਸਾਡੇ 'ਤੇ ਬੇਨਿਯਮੀ ਹੋ ਗਈ ਗੱਲ ਸਾਰੀ। ਅਤੇ ਡਾਕਟਰ ਵੀ ਉਸ ਤਰ੍ਹਾਂ ਦੇ ਡਾਕਟਰ ਸਾਹਿਬ ਕਹਿੰਦੇ, ਤੁਸੀਂ ਨਾ ਗੁੱਸਾ ਕਰਿਓ, ਉਹਦੇ ਆਮ ਜਿਹੜੇ ਡਾਕਟਰ, ਮੈਂ ਉਹਨਾਂ ਦੀ ਗੱਲ ਕਰਦਾ। ਹੁਣ ਡਾਕਟਰ ਲਾ ਕੇ ਕਹਿਣ ਜੀ, ਜਦੋਂ ਭੁੱਖ ਲੱਗਦੀ ਉਦੋਂ ਖਾ ਲਿਆ ਕਰੋ। ਲਓ ਵਾਹ ਵੇ ਵਾਹ, ਵੀ ਜਿਵੇਂ ਬੱਕਰੀ ਦਾ ਮੂੰਹ ਚੱਲਦਾ ਨਾ, ਚੱਲਦਾ ਹੀ ਰਹੇ ਤੁਹਾਡਾ ਮੂੰਹ ਹਰ ਵੇਲੇ, ਕਿਉਂ? ਗੁਰਮਤ ਨਹੀਂ ਮੰਨਦੀ ਇਸ ਗੱਲ ਨੂੰ, ਸਿਧਾਂਤ ਨਹੀਂ ਮੰਨਦੇ ਇਸ ਗੱਲ ਨੂੰ। ਇੱਕ ਵਾਰੀ ਤ੍ਰਿਪਤ ਕਰ ਦਿੱਤਾ, ਇਸ ਲਈ ਯੋਗੀ ਅਤੇ ਭੋਗੀ ਦੀ ਖੁਰਾਕ ਦਾ ਫਰਕ ਹੈ। ਯੋਗੀ ਇੱਕ ਟਾਈਮ, ਭੋਗੀ ਦੋ ਟਾਈਮ। ਵਿਹੰਗਮ ਇੱਕ ਟਾਈਮ ਰੋਟੀ ਖਾਵੇ, ਸਾਧੂ ਇੱਕ ਟਾਈਮ ਰੋਟੀ ਖਾਵੇ ਅਤੇ ਗ੍ਰਿਸਤੀ ਦੋ ਟਾਈਮ ਖਾ ਲਵੇ, ਕੋਈ ਹਰਜ ਨਹੀਂ। ਇੱਕ ਟਾਈਮ ਖਾਣ ਵਾਲੇ ਦੀ ਗਿਣਤੀ, ਉਹਦੀ ਬਿਰਤੀ ਰਹੇਗੀ ਸਤੋਮਈ। ਸਤੋਮਈ ਬਿਰਤੀ ਵਾਲੇ ਨੂੰ ਦੇਵਤਾ ਕਿਹਾ ਜਾਂਦਾ ਹੈ। ਰਿਗਵੇਦ ਦੇ ਅੰਦਰ ਇੱਕ ਸੂਤਰ ਹੈ, ਮੇਰੇ ਯਾਦ ਆ ਗਿਆ, ਉੱਥੇ ਲਿਖਿਆ ਉਹਨਾਂ ਨੇ ਕਿ ਦੇਵਤਾ ਕੌਣ ਅਤੇ ਦੈਤ ਕੌਣ। ਉਹ ਕਹਿੰਦੇ, ਸਤਿਆਮੇਵ ਦੇਵਾ ਅਨਰਤਿਆ ਮਨੁੱਖਿਆ, ਇਤੀ ਆ ਰਹੀ ਆ ਇਤੀ ਦਸੂਆ। ਉਹ ਕਹਿੰਦੇ ਹੈ ਕਿ ਜਿਹੜੇ ਸਤਪ੍ਰਤਿਗੀ ਲੋਕ ਨੇ ਉਹਨੂੰ ਦੇਵਤੇ ਕਿਹਾ ਜਾਂਦਾ, ਸਤੋਵੀਂ ਬਿਰਤੀ ਵਾਲਿਆਂ ਨੂੰ ਦੇਵਤਾ ਕਿਹਾ ਜਾਂਦਾ। ਸਾਡੇ 'ਚ ਵੀ ਜਿਹੜੇ ਸਤੋਵੀਂ ਬਿਰਤੀ ਵਾਲੇ ਨੂੰ ਦੇਵਤੇ ਅਨੁਸਾਰ ਤਮੋ ਗੁਣੀ ਰਾਗਸ਼ ਹੁੰਦਾ, ਅਤੇ ਜਿਹੜਾ ਇੱਕ ਟਾਈਮ ਰੋਟੀ ਖਾਂਦਾ ਹੈ ਕੋਈ ਫਰਕ ਨਹੀਂ ਪੈਂਦਾ। ਰਾਮਦੇਵ ਨੂੰ ਪਤਾ ਨਹੀਂ 12 ਸਾਲ ਹੋ ਗਏ, ਕਹਿੰਦੀ 15 ਹੀ ਹੋ ਗਏ, ਰੋਟੀ ਖਾਧੀ ਨਹੀਂ ਉਹਨੇ, ਇੰਨਾ ਚਿਰ ਹੋ ਗਿਆ ਗਣਾਂਜਦਾ ਫਿਰਦਾ, ਐਨ ਫੁਰਤੀ ਪੂਰੀ ਹੈ, ਐਨਰਜੀ ਪੂਰੀ ਹੈ, ਕੀ ਫਰਕ ਪੈ ਗਿਆ? ਇਕੱਲਾ ਅੰਨ ਹੀ ਸਭ ਕੁਛ ਹੁੰਦਾ, ਖੁਰਾਕ ਹੋਰ ਵੀ ਹਲਕੀ ਦਿੱਤੀ ਜਾ ਸਕਦੀ ਹੈ। ਬਹੁਤਾ ਅੰਨ ਖਾਣ ਦੇ ਨਾਲ ਬੁੱਧ ਜਿਹੜੀ ਹੈ ਉਹ ਬੜੀ ਮਲੀਨ ਹੋ ਜਾਂਦੀ ਹੈ। ਖਾਓ ਜ਼ਰੂਰ, ਇਹ ਵੀ ਆਗਿਆ ਹੈ, ਇੱਕ ਟਾਈਮ ਦੇਵਤਾ, ਦੋ ਟਾਈਮ ਮਨੁੱਖ, ਤਿੰਨ ਟਾਈਮ ਪਸ਼ੂ। ਇੱਕ ਟਾਈਮ ਰੋਟੀ ਖਾਵੇ ਦੇਵਤਾ, ਦੋ ਟਾਈਮ ਖਾਵੇ ਮਨੁੱਖ, ਜਿਹੜਾ ਇਸ ਤੋਂ ਬਾਅਦ ਜਿੰਨੀ ਵਾਰ ਵੀ ਮਰਜ਼ੀ ਖਾਵੇ ਉਹਦੀ ਗਿਣਤੀ ਪਸ਼ੂਆਂ 'ਚ ਮਨੁੱਖਾਂ 'ਚ ਨਹੀਂ ਹੈ। ਫਿਰ ਅਤੇ ਕਦੇ ਕਦੇ ਮਜ਼ਬੂਰੀਆਂ ਮੈਨੂੰ ਵੀ ਆ ਜਾਂਦੀਆਂ ਨੇ, ਦਲਜੀਤ ਸਿੰਘ ਪ੍ਰੋਗਰਾਮ ਵਾਲੇ ਬਣਾ ਦਿੰਦਾ, ਫਿਰ ਮੈਂ ਕਹਿੰਦਾ ਮਹਾਂ ਭਾਈ ਅੱਜ ਮੈਨੂੰ ਪਸ਼ੂ ਬਣਾਏਗਾ ਤੂੰ। ਨਹੀਂ ਜੀ, ਥੋੜ੍ਹੀ ਜਿਹੀ ਜ਼ਰੂਰ ਰੋਟੀ ਖਾਣੀ ਪਏਗੀ ਬਾਬਾ ਜੀ, ਰੋਟੀ ਖਾ ਦਿਓ ਨਾ, ਤਸੱਲੀ ਕੋਈ ਨਹੀਂ। ਅੱਛਾ ਫਿਰ ਹੋਰ ਆਪਣ ਪ੍ਰਸ਼ਾਦਾ ਛਕਿਆ ਉੱਥੇ, ਉਹ ਬਾਬਾ ਜੀ ਬਸ ਇੰਨੀ ਕੁ ਰੋਟੀ ਖਾਣੀ ਆ। ਮੈਂ ਕਿਹਾ ਬੀਬੀ, ਖਾਣਾ ਖਵਾਉਣਾ ਜ਼ਰੂਰੀ ਹੁੰਦਾ, ਬਹੁਤਾ ਖਾਣਾ ਤਾਂ ਨਹੀਂ ਜ਼ਰੂਰੀ ਹੁੰਦਾ। ਉਦੋਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਥੇ ਨੂੰ ਪ੍ਰਸ਼ਾਦਾ ਛਕਾਇਆ ਬਾਈ, ਅਤੇ ਉਹ ਕਹਿੰਦੀ ਬਾਬਾ ਜੀ ਹੱਦ ਹੋ ਗਈ, ਇੰਨਾ ਕੁ ਖਾਧਾ ਤੁਸੀਂ, ਮੈਂ ਤਾਂ ਇੰਨਾ ਬਣਾ ਕੇ ਰੱਖਿਆ ਹੋਇਆ, ਇਸ ਇਹ ਹੁਣ ਕਿਹਦੇ ਵਾਸਤੇ ਆ, ਖਾਓ ਇਹਨੂੰ। ਮੈਂ ਕਿਹਾ ਬੀਬੀ ਐਤਕੀ ਵਾਰ ਗਲਤੀ ਹੋ ਗਈ, ਗਾਹ ਨੂੰ ਮੈਂ ਆਪਣੀ ਮੱਝ ਨਾਲ ਲੈ ਕੇ ਆਇਆ ਕਰੂੰਗਾ, ਜਿੰਨਾ ਮਰਜ਼ੀ ਖਵਾ ਦਿਆ ਕਰੀ, ਸਾਤੇ ਤਾਂ ਇੰਨਾ ਕੁ ਖਾਊਗਾ। ਫਿਰ ਹੁਣ ਕੀ ਕਰੀਏ, ਸਫਲਾ ਤਾਂ ਹੀ ਹੋਊਗਾ। ਸੋ ਐਸਾ ਨਹੀਂ, ਇੱਕ ਟਾਈਮ ਦੇਵਤਾ, ਦੋ ਟਾਈਮ ਮਨੁੱਖ, ਤਿੰਨ ਟਾਈਮ ਪਸ਼ੂ। ਭਾਈ ਗੁਰਦਾਸ ਕਹਿੰਦੇ, ਜੈਸੇ ਏਕਾਹਾਰੀ ਏਕ ਕਰੀ ਪਾਕਸਾਲ ਬੈਠ, ਭੋਜਨ ਕੇ ਬਿੰਜਨਾ ਤੋਂ ਸਵਾਦ ਕੇ ਅਗਾਤ ਹੈ। ਦੂਸਰਾ ਪ੍ਰਮਾਣ ਇਹ ਦਿੱਤਾ, ਕਹਿੰਦੇ ਬਿਲਕੁਲ ਇਸੇ ਤਰ੍ਹਾਂ जैसे राज द्वार जाए करत जुहार जान। कोई गरीब बंदा घर रोटी नहीं पकदी, सुनिया कि राजा बड़ा दाता है, गरीबां दी फरियाद सुनदा है, वह फरियादी होकर बादशाह दे दर ते पहुंचया। फरियाद करनू भाई साहब कहिंदे किन्ना क वक्त लग्या? एक घड़ी सारी। जैसे राज द्वार जाए करत जुहार जान, एक घड़ी पाछे देश भोगता हुए खात है। एक घड़ी दे विच जाके जाचना कीती ते पदार्थ सारी उम्र की गांह पुत पोतियां तक जंगीर लै गया, बादशाह खुश हो गया। एक घड़ी दी उह गल करदे जा रहे न भाई संतोख सिंह ते भाई गुरदास है। ते हुण अखीर दे विच फिर कहिंदे, जैसे राज द्वार जाए करत जुहार जान, ए करी पाछे देश भोगता हुए खात है। आठी पहर साठ करी में जो एक करी, साध समागम करे निज कर जात है। उस सठ घड़ियां दे विच तू एक घड़ीए सामद में, कबीर साहब ने किया कबीर एक घड़ी, एक घड़ी ते विचार शुरू हुए सी ना। कहिंदे तू भलिया एक घड़ी सामभ लै, ते एक घड़ी तेरी जिंदगी सफली कर देवी। आठ ही पहर साठ करी में जो एक करी, साध समागम करै निज कर जात है। साध समागम सतसंगत महापुरशां दी संगत, निज कर दे विच की है, जिथे भाई गुरदास कहिंदे न, इहदी व्याख्या पढ़ो गुरु ग्रंथ साहिब दी बाणी से, निज कर महल पाव हो सुख सहजे, बहर न होए गो फेरा। निज कर जात है। हरख अनंत सोग नहीं दिया, सो कर गुरु नानक को दिया, वो निज कर है। निज स्वरूप रूपी कर अपने स्वरूप दी लखता, सारी जिंदगी जिन्नी मर्जी विद्या पढ़ी, जिन्नियां मर्जी डिग्रियां प्राप्त हो गई गुरु प्यारियो, ते जिन्नी देर तक अपने स्वरूप दी आत्मा दी पहचान नहीं होई तो समझे ही कख नहीं। बाकी सब कुछ बेसमझी हो सी, जिन्हों समझ मन के चल पाया, जिन्हों अकल वाला लैनू लोग कहते रहे, वह भी बेअकली का एक हिस्सा सी। लोगों च अकल वाला कहाया पर बेअकली दे कारण ही, क्योंकि कहण वाले भी अकल वाले नहीं से। परमार्थ विच दा सियाणा उहनूं मंदे न जिहड़ा अपने स्वरूप नूं पहचान लवे। भूल गए हो अग्ञान ते, अग्ञान करके भुल गया सी। की भुल गया सी? अपनो अपना निज रूप भुल गया सी। भूल गए हो अग्ञान ते अपनो आत्म रूप, ताही को फिर जानवे ज्ञान कहत का फूक। ज्ञान अग्ञान की सांझी परिभाषा है। अग्ञान करके अपने स्वरूप नूं भुल गया, पता ही नहीं मैं कौन हूं। शरीर नूं शीशे दे मूहरे खड़ा के उसे नूं समझ लिया भी मैं यही हाँ। ये तो तत्तां दी इमानत है, ये तो थोड़े चिर दी खेड है, ये तत्त खेडन वाले ही नहीं तेरे तेरे कोल नहीं रहने, ये तो माटी माटी हुई है। करो बनहारे की कवन टेके तो खिंड जाने तत्त सारे, ये तो परमात्मा के हुक्म च बने हुए ने। तू की लगता इन्हों का? पांच तत्त को तन रचो जानो चतर सुजान। जेडे तत्तां दी देह बनी है उन्होंने तत्तां च अवश्य जाएगी, तेरे देखते देखते चले जाएगी। और तू बुलाउंदा रहेगा है हाँ, देह चली गई मेरे को। अंत वेले दे वचन च लिखिया कहिंदे जदों प्राणी चढ़ाई कर जांदा कुछ घड़ियां मुरशत, जीवात्मा मुरशत हो जाती, बेहोशी हो जाती, उहदी तकलीफ इन्नी है उहदे च बेहोश हो जाता, होश नहीं रहिंदी। जदों होश परदी है जमदूत खड़े नूं कोल लिजाण वाले जां देवगण खड़े न जिन्हां ने लैके जाना, जिहे जे कर्म करदा रहा उहे जे बंदे आउणगे लैण वास्ते, उह तां बात वखरी है। पर यह देह दे नाल ममता इन्नी करता है, उन्होंने कहिंदा भरावो मैं हुण नठण तां लग्या नहीं किते, ना मैं नठ के जा सकदा किते, तुहाडे वास पै गया, पर मैं यह देह दे विच ना बहुत काल रहा, बड़ी उम्र बतीत कीती है इहदे नाल, ਮੈਨੂੰ ਦੇਖ ਲੈਣ ਦੋ ਅਜੇ ਨੂੰ ਹੋਰ ਦੇਹ ਨੂੰ ਦੇਖਦਾ ਰਹਿੰਦਾ ਹੈ, ਸਭਨੀਆਂ ਨੂੰ ਦੇਖਦਾ ਹੈ ਕਿਹੜੇ ਕਿਹੜੇ ਮੇਰੀ ਦੇਹ ਦੇ ਆਲੇ ਦੁਆਲੇ ਪਿੱਟ ਰਹੇ ਨੇ। ਕਹਿ ਨਹੀਂ ਸਕਦਾ ਉਹਨਾਂ ਨੂੰ ਵੀ ਮੈਂ ਇੱਧਰ ਖੜ੍ਹਾ ਮੈਂ ਦੇਖ ਰਿਹਾ, ਇਹ ਨਹੀਂ ਕਹਿ ਸਕਦਾ, ਦੇਖਦਾ ਸਭ ਕੁਛ, ਬੋਲ ਨਹੀਂ ਸਕਦਾ ਕਿਉਂਕਿ ਬੋਲਣ ਵਾਲੀ ਉਹ ਜੀਵ ਤਾਂ ਉੱਥੇ ਗਏ, ਉਹ ਤਾਂ ਬੰਦ ਹੋ ਚੁੱਕੀ ਹੈ ਬੋਲਤੀ। ਅਤੇ ਫਿਰ ਜਦੋਂ ਅੰਤਿਮ ਸੰਸਕਾਰ ਕੀਤਾ ਜਾਂਦਾ, ਕਬਰ 'ਚ ਦੇ ਦਿੱਤਾ, ਜਲ ਪ੍ਰਵਾਹ ਕਰ ਦਿੱਤਾ, ਕੁੱਤੇ ਕਾਂ ਖਾ ਗਏ ਜਾਂ ਲੱਕੜਾਂ 'ਚ ਦੇ ਦਿੱਤਾ, ਤਾਂ ਫਿਰ ਜਦੋਂ ਚੰਡਾ ਲੱਗ ਜਾਂਦਾ ਅਤੇ ਫਿਰ ਉਸ ਵੇਲੇ ਦੇਹ ਨੂੰ ਸੜਦੀ ਨੂੰ ਦੇਖ ਕੇ ਪਸ਼ਚਾਤਾਪ ਕਰਦਾ, ਕਹਿੰਦਾ ਓਹੋ ਐਡੀ ਅਮੋਲਕ ਵਸਤੂ ਮੇਰੇ ਕੋਲੋਂ ਗਈ ਹੈ, ਇਹਦਾ ਮਾਲਕ ਮੈਂ ਰਿਹਾ ਸੀ, ਅੱਜ ਮਿੱਟੀ ਬਣ ਗਈ, ਮੇਰੇ ਤੋਂ ਹੋਇਆ ਕੱਖ ਨਹੀਂ ਅਤੇ ਤਾਂ ਜਮਾਂ ਦੇ ਨਾਲ ਵਾਹ ਪੈ ਗਿਆ ਮੇਰਾ। ਮਰਨਾ ਤਾਂ ਕੋਈ ਚੰਗਾ ਥੋੜ੍ਹੀ ਲੱਗਦਾ ਕਿਸੇ ਨੂੰ, ਜੱਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀ ਉਹ। ਪਰ ਉਸ ਵੇਲੇ ਫਿਰ ਸਭ ਨਾ ਸਹੁਰੇ ਵੰਝਣਾ ਜਾਣਾ ਹੀ ਪੈਂਦਾ, ਸਭ ਮੁਕਲਾਵਨ ਹਾਰ, ਪਰ ਨਾਨਕ ਧਨ ਸੁਹਾਗਣੀ ਜਿਹਨ ਸਹਿ ਨਾਲ ਪਿਆਰ, ਜਾਣਾ ਉਹਨਾਂ ਦਾ ਸਫਲਾ ਹੋ ਗਿਆ ਜਿਹਨਾਂ ਦਾ ਰੱਬ ਦੇ ਨਾਲ ਪਿਆਰ ਸੀ। ਫਿਰ ਸਿਮ੍ਰਤੀ 'ਚ ਇੱਕ ਵਾਰੀ ਲਿਆਓ, ਕਬੀਰ ਏਕ ਘੜੀ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀ ਨੇ ਸੋ ਲਾਭ। ਸਤਸੰਗ ਵੱਧ ਤੋਂ ਵੱਧ ਕਰਿਆ ਕਰੋ, ਔਰ ਜਿਹੜੇ ਢਿੱਲ ਕਰਦੇ ਨੇ ਉਹਨਾਂ ਨੂੰ ਪ੍ਰੇਰਨਾ ਕਰਕੇ ਲਿਆ ਕਰੋ, ਇਹਦਾ ਵੀ ਮਹਾਤਮਾ ਹੈ। ਆਪਣੀ ਸਿੱਖ ਕੌਮ 'ਚ ਇਹ ਥੋੜ੍ਹੀ ਜਿਹੀ ਘਾਟ ਪੈਂਦੀ ਜਾ ਰਹੀ ਹੈ, ਕਹਿੰਦੇ ਲੈ ਆਪਣੇ ਵਾਸਤੇ ਜਾਣਾ, ਜਿਹਨੇ ਜਾਣਾ ਜਾਵੇ ਜਾਵੇ, ਨਹੀਂ ਜਾਵੇ ਮੈਨੂੰ ਕੀ ਲੈਣਾ, ਨਹੀਂ ਇਹਦਾ ਵੀ ਮਹਾਤਮਾ ਹੈ। ਤੈਨੂੰ ਇਸ ਗੱਲ ਦਾ ਵੀ ਗੁਰੂ ਨੇ ਪੁੰਨ ਫਲ ਦੇਣਾ, ਆਪਦਾ ਆਇਆ ਤੂੰ ਕਿਸੇ ਨੂੰ ਵੀ ਚੰਗੇ ਕੰਮ ਵਾਸਤੇ ਲਿਆ, ਇਸੇ ਤਰ੍ਹਾਂ ਜੇ ਕੋਈ ਬੁਰੇ ਕਰਮ ਦੀ ਪ੍ਰੇਰਨਾ ਕਰਦਾ ਉਹਦੇ 'ਚ ਪਾਪਾਂ 'ਚ ਹੋਰ ਵਾਧਾ ਹੋ ਜਾਂਦਾ, ਉਹਦੇ ਚੰਗੇ ਕੰਮ ਦੀ ਪ੍ਰੇਰਨਾ ਲਿਆਉਣਾ ਅਤੇ ਮਾੜੇ ਕਰਮ ਦੀ ਪ੍ਰੇਰਨਾ ਉਹ ਮਾੜਾ ਕਰਮ ਇਹ ਚੰਗਾ ਕਰਮ। ਆਓ ਹੁਣ ਸਮਾਂ ਹੋ ਗਿਆ, ਗੁਰੂ ਕਿਰਪਾ ਕਰੇ, ਅਨੰਦ ਸਾਹਿਬ ਦਾ ਪਾਠ ਗੁਰਚਰਨ ਸਿੰਘ ਜੀ ਕਰੋਗੇ, ਅੱਛਾ ਹੈ ਨਹੀਂ ਇੱਥੇ, ਅਨੰਦ ਸਾਹਿਬ ਦਾ ਪਾਠ ਕਰ ਦੀਏ ਡਾਕਟਰ ਸਾਹਿਬ। ਅਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੀਆਂ ਸੰਗਤਾਂ ਨੇ ਭਾਈ ਬੋਲਣਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਕੱਲ੍ਹ ਤੋਂ ਸ੍ਰੀ ਸੁਖਣੀ ਸਾਹਿਬ, ਇਸ ਬਾਣੀ ਦੇ ਨਾਂ 'ਤੇ ਸੁਸਾਇਟੀਆਂ ਬਣੀਆਂ ਹੋਈਆਂ, ਭੈਣਾਂ ਵੀ ਸੁਖਣੀ ਸਾਹਿਬ ਪੜ੍ਹਦੀਆਂ, ਇਸ ਕਰਕੇ ਸੁਖਣੀ ਸਾਹਿਬ ਦਾ ਮਹਾਤਮ, ਸੁਖਣੀ ਸਾਹਿਬ ਦੀ ਬਣਤਰ, ਇਹ ਵਿਸ਼ਾ ਕੱਲ੍ਹ 'ਤੇ ਆਰੰਭ ਹੋਏਗਾ। ਸੋ ਆਓ ਹੁਣ ਇੱਥੇ ਸਮਾਪਤੀ ਹੈ।